ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ, ਜੀਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁਖ ਵਿਸਾਰਣ ਸੇਵਿਆ, ਸਦਾ ਸਦਾ ਦਾਤਾਰ, ਜੀਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁਖ ਵਿਸਾਰਣ ਸੇਵਿਆ, ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਰਹਾਉ ਅਨਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ, ਦਇਆਲ ਤੇਰੇ ਨਾਮ ਤਰਾ, ਸਦ ਕੁਰਬਾਨ ਜਾਉ, ਦਇਆਲ ਤੇਰੇ ਨਾਮ ਤਰਾ, ਸਦ ਕੁਰਬਾਨ ਜਾਉ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕੀ ਫਤਿਹ। ਇੱਕ ਅਦੁੱਤੀ ਗੁਰੂ ਨਾਨਕ ਦੇਵਾ, ਓਅੰਕਾਰ ਗੁਰ ਅੰਗਦ ਅਪੇਵਾ, ਸਤਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰਵਾਰੇ, ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰ ਗੋਬਿੰਦ ਗੁਣ ਖਾਨੀ, ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ, ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ, ਅਜੂਨੀ ਤੇਗ ਬਹਾਦਰ ਰਾਈ, ਸੈਭੰ ਗੁਰ ਦਸਮੇਸ਼ ਸਹਾਈ, ਗੁਰ ਪ੍ਰਸਾਦ ਗੁਰੂ ਗ੍ਰੰਥ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ, ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, दासन दास कह जन नानक जेहा तू कराए हे तेहा हों करी वखियान। कहाँ बुद्ध प्रभ तुच्छ हमारी बरन सकै महिमा जो तिहारी। हम ना सकत कर सिफत तुम्हारी आप लेहो तुम कथा सुधारी। दसां पातशाहियां दी आत्मक जागदी जोत ज्ञान स्वरूप शब्दावतार प्रगट गुरां की देह प्रतख सतगुरु श्री गुरु ग्रंथ साहिब जी महाराज जी दी पावन पवित्र हजूरी विखे गुरुद्वारा मंजी साहिब दीवान हाल अते सारे संसार अंदर बैठिया हुई गुरसिख संगतां सिखी दे महान केंद्र धुरा हरिमंदर साहेब सचखंड दरबार साहेब तो अमृत वेले आए हुए पावन हुक्म दी विचार सरवण करन वास्ते आपा हाजरियां भर रहे हाँ। सतगुरु महाराज दी अपार बख्शिश दा सदका है जह सतगुर तह सतसंग बनाई। सतगुरु नानक देव साहिब जी महाराज ने इस संसार अंदर मानुख अवतार धार दर्श दिखाए हैं। मनुख शरीर धारण करके संसार नू दर्शन दिता। सतगुरु महाराज दे संसार ते आउण तो पहला जो संसार दी दशा सी संसार दा हाल सी ओ भाई गुरदास जी ने लिखिया है कि चार वर्ण चार मजहबा जग विच हिंदू मुसलमाने खुदी बखीली तकबरी खिंचो तान करेन तिंगाने। अखीरलियां पंक्तियां विच सिद्धांत लिखिया कि सच किनारे रह गया खह मरदे बामन मौलाने सिरों ना मिटे आवण जाने। संसार दे अंदर जो धार्मिक आगू सन उन्हां दा ए हाल सी आपस विच ओ खह खह के मर रहे सन। इत्थों तक जो सनातन धर्म दा मुख मंत्र मनिया है ओम उस ते ही अनेक तरह के झगड़े लोगों ने पाए हुए सन। सो सत्तू नाया त्रेठ त्रेठ प्रकार के भेद ओंकार दे ही सन। कोई कहिंदा ढाई मात्रा कोई कहिंदा साढ़े तीन अखर कोई कहिंदा साढ़े चार बांदे कोई कहिंदा नहीं इहनू मात्रा विच नहीं मनना चाहीदा। इस तरह अनेक तरह के झगड़े पए हुए सन। ये तो सन नाम जपन वाले जपाउन वाले दसन वाले वो आपस में यों लड़ रहे सन यों झगड़े उन्होंने पए हुए सन। इस तरह सारे आपो अपने आप नूं वड्डियां दस रहे सन। घाट ना किन्ही कहाया सब कहते हैं पाया। सो एहो जिहा समा सी। सो सतगुरु जी ने अज ਦੇ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਦੇ ਆਰੰਭ ਵਿੱਚ ਜੋ ਬਖਸ਼ਿਸ਼ ਕੀਤੀ ਹੈ ਉਹ ਵਿਚਾਰ ਅਤੇ ਸਤਿਗੁਰੂ ਜੀ ਨੇ ਜੋ ਜਗਿਆਸੂ ਵੱਲੋਂ ਬੇਨਤੀ ਅਤੇ ਸਤਿਗੁਰੂ ਮਹਾਰਾਜ ਵੱਲੋਂ ਉਹਦਾ ਉੱਤਰ ਹੈ ਉਹ ਸਾਰੀ ਵਿਚਾਰ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ ਰਸਨਾ ਕਰੀਏ ਪਵਿੱਤਰ ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ
ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ
ਸੋ ਤਨਾਸਰੀ ਰਾਗ ਮਹੱਲਾ ਦਾ ਭਾਵ ਪਾਤਸ਼ਾਹ ਜਾਂ ਸਰੂਪ ਪਹਿਲੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੇ ਜੋ ਨਿਰਗੁਣ ਤੋਂ ਸਰਗੁਣ ਸਰੂਪ ਧਾਰਿਆ ਉਹ ਪਹਿਲਾ ਸਰੂਪ ਘਰ ਤੋਂ ਭਾਵ ਸੁਰਤਾਲ ਚੌਪ ਦੇ ਚਾਰ ਚਾਰ ਪਦਾਂ ਵਾਲੇ ਅੱਗੇ ਸ਼ਬਦ ਆਉਣਗੇ ਆਓ ਹੁਣ ਅਗਲੀ ਵਿਚਾਰ ਸਰਵਣ ਕਰੀਏ
ਇੱਕ ਓਅੰਕਾਰ
ਸੋ ਜਿਵੇਂ ਆਪਾਂ ਵਿਚਾਰ ਆਰੰਭ ਕੀਤੀ ਸੀ ਸਤਿਗੁਰੂ ਮਹਾਰਾਜ ਇਸ ਸੰਸਾਰ 'ਤੇ ਆਏ ਹੀ ਸੰਸਾਰ ਦੇ ਝਗੜੇ ਨਿਬੇੜਨ ਦੇ ਵਾਸਤੇ ਸਨ ਇਸ ਲਈ ਸਤਿਗੁਰੂ ਜੀ ਨੇ ਕਿਹਾ ਵੀ ਤੁਸੀਂ ਨਾਮ ਜਪਣ ਦੀ ਥਾਂ 'ਤੇ ਐਵੇਂ ਝਗੜਿਆਂ 'ਚ ਪਏ ਹੋ ਜਿਹੜੇ ਜਪਣ ਵਾਲੇ ਹਨ ਉਹਨਾਂ ਦੇ ਮਨ ਅੰਦਰ ਵੀ ਤੁਸੀਂ ਸੰਸੇ ਪੈਦਾ ਕਰ ਰਹੇ ਹੋ ਕਿਉਂਕਿ ਜਿੰਨਾ ਚਿਰ ਮਨ ਅੰਦਰ ਸੰਸਾ ਹੋਵੇ ਉਹ ਬੰਦੇ ਦਾ ਕੀਤਾ ਹੋਇਆ ਜਪ ਤਪ ਸਾਧਨ ਵੀ ਸਫਲ ਨਹੀਂ ਹੁੰਦਾ ਉਹਦੇ ਮਨ ਨੂੰ ਸ਼ਾਂਤੀ ਵੀ ਨਹੀਂ ਮਿਲਦੀ ਕਿਉਂਕਿ ਸੰਸਾਰ ਅੰਦਰ ਜਿਹਦੇ ਮਨ 'ਚ ਸੰਸਾ ਹੈ ਉਹ ਵੀ ਦੁਖੀ ਹੈ ਜਿਹਦੇ ਮਨ 'ਚ ਸ਼ਰਧਾ ਨਹੀਂ ਵਿਸ਼ਵਾਸ ਨਹੀਂ ਉਹ ਵੀ ਦੁਖੀ ਰਹਿੰਦਾ ਹੈ ਸੋ ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ ਅਗਿਆਨੀ ਜਿਹੜੇ ਹਨ ਜਿਨ੍ਹਾਂ ਨੂੰ ਗਿਆਨ ਹੀ ਨਹੀਂ ਉਹ ਤਾਂ ਦੁਖੀ ਹਨ ਹੀ ਇਹ ਤਿੰਨ ਤਰ੍ਹਾਂ ਦੇ ਲੋਕ ਸਦਾ ਅਸ਼ਾਂਤ ਅਤੇ ਪਰੇਸ਼ਾਨ ਰਹਿੰਦੇ ਹਨ ਸੋ ਤੁਸੀਂ ਆਪ ਤਾਂ ਸੰਸਿਆਂ ਵਿੱਚ ਪਏ ਹੋਏ ਹੋ ਆਪ ਤਾਂ ਅਸ਼ਾਂਤ ਹੋ ਤੁਹਾਨੂੰ ਸ਼ਾਂਤੀ ਨਹੀਂ ਮਿਲੀ ਅਤੇ ਦੂਜਿਆਂ ਨੂੰ ਤੁਸੀਂ ਅਸ਼ਾਂਤ ਕਿਉਂ ਕਰ ਰਹੇ ਹੋ ਭਾਈ ਗੁਰਦਾਸ ਜੀ ਨੇ ਵੇਦ ਵਿਆਸ ਜੀ ਬਾਰੇ ਵੀ ਲਿਖਿਆ ਹੈ ਸ਼ਾਂਤ ਨਾ ਆਵੀ ਵੇਦ ਮਥ ਹਉਮੈ ਅੰਦਰ ਤਪਤ ਤਪਾਇਆ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਵੇਦਾਂ ਦਾ ਟੀਕਾ ਕਰਨ ਵਾਲਾ ਵੇਦਾਂਤ ਸ਼ਾਸਤਰ ਦੀ ਰਚਨਾ ਕਰਨ ਵਾਲਾ ਉਹਦੇ ਮਨ ਨੂੰ ਵੀ ਸ਼ਾਂਤੀ ਨਹੀਂ ਆਈ ਅਤੇ ਫਿਰ ਦੂਜਿਆਂ ਦੀ ਤਾਂ ਗੱਲ ਹੀ ਕੀ ਕਰਨੀ ਹੈ ਕਿਉਂਕਿ ਜੋ ਵੇਦ ਹਨ ਜੋ ਸ਼ਾਸਤਰ ਜਾਂ ਸਿਮਰਤੀਆਂ ਇਹ ਸਾਰੇ ਹੀ ਤਿੰਨਾਂ ਗੁਣਾਂ ਦੀ ਗੱਲ ਕਰਦੇ ਹਨ ਅਤੇ ਤਿੰਨ ਗੁਣ ਮਾਇਆ ਦੇ ਹਨ ਅਤੇ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਰਹਿਣ ਵਾਲਾ ਤੀਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨਾ ਕਾਮ ਉਹਦਾ ਮੁਕਤੀ ਰੂਪੀ ਕਾਰਜ ਕਦੀ ਪੂਰਾ ਨਹੀਂ ਹੋ ਸਕਦਾ ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ ਸਾਰੇ ਸੰਸਾਰ ਨੂੰ ਇਹ ਤਿੰਨ ਗੁਣ ਵਿਆਪ ਰਹੇ ਹਨ ਕਦੀ ਤਮੋ ਗੁਣ ਦਾ ਜ਼ੋਰ ਪੈਂਦਾ, ਬੰਦੇ ਅੰਦਰ ਹੰਕਾਰ ਆਉਂਦਾ ਹੈ, ਕ੍ਰੋਧ ਆਉਂਦਾ ਹੈ। ਸੋ ਜਿਹੜੀਆਂ ਚੀਜ਼ਾਂ ਨਹੀਂ ਖਾਣ ਯੋਗ, ਉਹਨਾਂ ਚੀਜ਼ਾਂ ਨੂੰ ਵੀ ਉਹ ਖਾਂਦਾ ਹੈ। ਜੋ ਕੰਮ ਕਰਨ ਯੋਗ ਨਹੀਂ ਉਹ ਵੀ ਕਰਦਾ ਹੈ, ਕਾਲਾਪਨ ਤੇਜ਼ੀ ਆ ਜਾਂਦੀ ਹੈ। ਇਹ ਤਮੋ ਗੁਣ ਦਾ ਸੁਭਾਅ। ਰਜੋ ਗੁਣ ਜਦੋਂ ਬੰਦੇ ਦੇ ਅੰਦਰ ਹਾਵੀ ਹੋਵੇ, ਕਿਉਂਕਿ ਤਿੰਨੇ ਗੁਣ ਵਾਰੋ ਵਾਰੀ ਸਰੀਰ ਅੰਦਰ ਵਰਤਦੇ ਰਹਿੰਦੇ ਹਨ, ਉਦੋਂ ਫਿਰ ਚਾਹੁੰਦਾ ਹੈ ਮੈਨੂੰ ਉੱਚੀ ਪਦਵੀ ਮਿਲੇ, ਮੈਨੂੰ ਮਾਨ ਸਨਮਾਨ ਮਿਲੇ, ਮੇਰੇ ਕੋਲ ਧਨ ਪਦਾਰਥ ਬਹੁਤ ਹੋਣ, ਦੁਨੀਆ ਦੇ ਸੁੱਖ ਮਾਣਨ ਵਾਸਤੇ। ਉਦੋਂ ਇਹਦੇ ਅੰਦਰ ਪ੍ਰਬਲ ਇੱਛਾ ਪੈਦਾ ਹੁੰਦੀ ਹੈ। ਅਤੇ ਸਤੋ ਗੁਣ ਨੂੰ ਮੰਨਿਆ ਤਾਂ ਚੰਗਾ ਹੈ। ਸਤੋ ਗੁਣ ਦਾ ਜਦੋਂ ਬੰਦੇ 'ਤੇ ਪ੍ਰਭਾਵ ਹੋਵੇ, ਉਦੋਂ ਫਿਰ ਚੰਗੀ ਸੋਚ, ਚੰਗੀ ਵਿਚਾਰ ਵੀ ਮੈਂ ਸਤਸੰਗਤ ਕਰਾਂ, ਮੈਂ ਪੁੰਨ ਦਾਨ ਕਰਾਂ, ਇਹ ਮਨੁੱਖਾ ਜਨਮ ਦੀ ਸਫਲਤਾ ਕਿਵੇਂ ਹੋਵੇ, ਇਹ ਵਿਚਾਰ ਆਉਂਦੀ ਹੈ। ਪਰ ਇਹਦੇ ਨਾਲ ਚੰਗੇ ਗੁਣ ਪ੍ਰਾਪਤ ਕਰਕੇ, ਸਤੋ ਗੁਣ ਚੰਗੇ ਗੁਣਾਂ ਦਾ ਹੰਕਾਰ ਪੈਦਾ ਕਰਕੇ ਉਹਨਾਂ ਦਾ ਫਲ ਨਸ਼ਟ ਕਰ ਦਿੰਦਾ ਹੈ। ਸਤੋ ਗੁਣੀ ਨੂੰ ਜਦੋਂ ਚੰਗੇ ਗੁਣਾਂ ਦਾ ਹੰਕਾਰ ਹੋ ਜਾਏ, ਉਹ ਫਿਰ ਬਹੁਤਾ ਜ਼ਿਆਦਾ ਦੁੱਖਦਾਈ ਹੁੰਦਾ ਹੈ, ਉਹਦਾ ਕੋਈ ਇਲਾਜ ਹੀ ਨਹੀਂ। ਜਿਸ ਤਰ੍ਹਾਂ ਫਸਲ ਪਾਣੀ ਤੋਂ ਬਿਨਾਂ ਸੁੱਕ ਰਹੀ ਹੋਵੇ, ਪਾਣੀ ਮਿਲ ਜਾਏ ਹਰੀ ਭਰੀ ਹੋ ਜਾਏਗੀ, ਅਤੇ ਜਿਹੜੀ ਫਸਲ ਪਾਣੀ ਦੇ ਨਾਲ ਮਾਰੀ ਜਾਵੇ, ਪਾਣੀ ਵਿੱਚ ਖਲੋਤਾ ਰਹੇ, ਉਹਦੇ ਨਾਲ ਉਹ ਸੁੱਕ ਜਾਵੇ, ਉਹਦਾ ਕੋਈ ਇਲਾਜ ਨਹੀਂ। ਇਸੇ ਤਰ੍ਹਾਂ ਹੀ ਜੇ ਕੋਈ ਚੰਗੇ ਗੁਣਾਂ ਦਾ ਹੰਕਾਰ ਕਰ ਲਵੇ, ਵਿੱਦਿਆ ਦਾ ਹੰਕਾਰ ਕਰ ਲਵੇ, ਆਪਣੇ ਜਪ ਤਪ ਦਾ ਹੰਕਾਰ ਕਰ ਲਵੇ ਵੀ ਮੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ, ਮੇਰੇ ਵਰਗਾ ਕੋਈ ਨਿਤਨੇਮੀ ਨਹੀਂ, ਮੇਰੇ ਵਰਗਾ ਕੋਈ ਅੰਮ੍ਰਿਤ ਵੇਲੇ ਉੱਠਣ ਵਾਲਾ ਨਹੀਂ, ਮੇਰੇ ਵਰਗਾ ਕੋਈ ਅਭਿਆਸੀ ਨਹੀਂ, ਇਹ ਜਿਹੜਾ ਸੂਖਮ ਹੰਕਾਰ ਹੈ ਇਹ ਵੀ ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦਾ। ਇਸ ਕਰਕੇ ਤਿੰਨਾਂ ਗੁਣਾਂ ਦੇ ਵਿੱਚ ਜਿਹੜਾ ਲੱਗਿਆ ਹੋਇਆ ਹੈ ਉਸ ਨੂੰ ਕਦੀ ਸੁੱਖ ਨਹੀਂ ਮਿਲਦਾ। ਅਤੇ ਤਿੰਨ ਗੁਣ ਮਾਇਆ ਦੇ ਹਨ, ਅਤੇ ਮਾਇਆ ਦਾ ਕੰਮ ਹੀ ਹੈ ਪਰਮੇਸ਼ੁਰ ਨੂੰ ਭੁਲਾ ਦੇਣਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਮਾਇਆ ਕੇਵਲ ਧਨ ਦਾ ਰੁਪਈਆਂ ਦਾ ਨਾਮ ਨਹੀਂ, ਮਾਇਆ ਦਾ ਇਹ ਸੁਭਾਅ ਹੈ ਕਿ ਪਰਮਾਤਮਾ ਨੂੰ ਭੁਲਾ ਦੇਣਾ। ਆਪਾਂ ਰੋਜ਼ਾਨਾ ਨਿਤਨੇਮ ਦੀ ਬਾਣੀ ਅਨੰਦ ਸਾਹਿਬ ਅੰਦਰ ਪੜ੍ਹਦੇ ਹਾਂ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਅੰਦਰ ਦੁਐਤ ਈਰਖਾ ਪੈਦਾ ਹੋ ਜਾਵੇ ਵੀ ਇਹ ਮੇਰੇ ਨਾਲੋਂ ਅੱਗੇ ਕਿਵੇਂ ਲੰਘ ਗਿਆ, ਇਹ ਮੇਰੇ ਨਾਲੋਂ ਵਿਦਵਾਨ ਕਿਵੇਂ ਬਣ ਗਿਆ। ਇਸ ਤਰ੍ਹਾਂ ਦੀ ਈਰਖਾ, ਦੁਐਤ ਭਾਵਨਾ, ਅਨੇਕ ਤਰ੍ਹਾਂ ਦੀ ਦੁਐਤ ਭਾਵਨਾ ਹੈ। ਫਿਰ ਮੋਹ ਪੈਦਾ ਹੋਵੇ, ਕਿਤਨਾ ਜ਼ਿਆਦਾ ਮੋਹ ਕਿ ਸਤਸੰਗਤ ਵਿੱਚ ਆਉਣ ਦਾ ਸਮਾਂ ਹੀ ਨਾ ਮਿਲੇ, ਇਹ ਮਾਇਆ ਦਾ ਸੁਭਾਅ ਹੈ, ਇਹ ਤਿੰਨਾਂ ਗੁਣਾਂ ਦਾ ਸੁਭਾਅ ਹੈ। ਸੋ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਕਿਹਾ ਵੀ ਤੁਹਾਡਾ ਜੋ ਓਮ ਹੈ ਇਹ ਤ੍ਰਿਧਾ ਰੂਪ ਹੈ, ਇਹ ਤਿੰਨਾਂ ਗੁਣਾਂ ਨੂੰ ਹੀ ਜਨਾਉਣ ਵਾਲਾ ਹੈ, ਪਰ ਤੁਸੀਂ ਇਹਦਾ ਵੀ ਜਾਪ ਨਹੀਂ ਕਰਦੇ, ਤੁਸੀਂ ਇਹਦੇ ਵਾਸਤੇ ਵੀ ਝਗੜੇ ਪਾਏ ਹੋਏ ਹਨ। ਇਸ ਵਾਸਤੇ ਸਤਿਗੁਰੂ ਜੀ ਨੇ ਅੱਗੇ ਏਕਾ ਲਗਾ ਦਿੱਤਾ। ਕਹਿਣ ਲੱਗੇ ਮਹਾਰਾਜ ਇਹ ਤੁਸਾਂ ਕੀ ਕੀਤਾ? ਸਤਿਗੁਰੂ ਜੀ ਕਹਿਣ ਲੱਗੇ ਵੀ ਉਹ ਜੋ ਓਮ ਹੈ, ਜੋ ਓਮ ਹੈ ਉਹ ਪਰਾਏ ਅਧੀਨ ਹੈ, ਤਿੰਨਾਂ ਗੁਣਾਂ ਦਾ ਲਖਾਇਕ ਓਮ ਸ਼ਬਦ ਤ੍ਰਿਧਾ ਰੂਪ ਉੱਤੇ ਅਸੀਂ ਕਾਰ ਵੱਡੀ ਲਕੀਰ ਇਸ ਕਰਕੇ ਖਿੱਚੀ ਹੈ ਵੀ ਇਹ ਇੱਕ ਦੇ ਅਧੀਨ ਹੈ। ਇਹੋ ਜਿਹੇ ਤਿੰਨ ਗੁਣ, ਤਿੰਨਾਂ ਗੁਣਾਂ ਦੇ ਮਾਲਕ ਪ੍ਰਬੰਧਕ ਜੋ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼, ਇਹਨਾਂ ਦੀ ਕੋਈ ਗਿਣਤੀ ਨਹੀਂ ਹੈ, ਇਹ ਸਾਰੇ ਹੀ ਇੱਕ ਦੇ ਅਧੀਨ ਹਨ, ਉਹ ਪਰਮਾਤਮਾ ਇੱਕ ਹੀ ਹੈ। ਉਸ ਤੋਂ ਬਿਨਾਂ ਹੋਰ ਕੋਈ ਦੂਸਰਾ ਨਹੀਂ ਹੈ। ਕਲਗੀਧਰ ਪਾਤਸ਼ਾਹ ਦਾ ਬਚਨ ਹੈ, ਇੱਕ ਬਿਨ ਦੂਸਰ ਸੋ ਨਾ ਚਿਨਾਰ, ਕਿ ਇੱਕ ਤੋਂ ਬਗੈਰ ਹੋਰ ਦੂਸਰੇ ਦੀ ਪਛਾਣ ਨਹੀਂ ਕਰਨੀ। ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ, ਸਭੈ ਏਕੈ ਜੋਤ ਜਾਣਵੋ। ਇੱਕ ਦੀ ਹੀ ਜੋਤ ਸਾਰਿਆਂ ਅੰਦਰ ਹੈ, ਉਹਦੇ ਟੁਕੜੇ ਨਹੀਂ ਕੀਤੇ ਜਾ ਸਕਦੇ। ਤੁਸੀਂ ਓਮ ਦੇ ਟੁਕੜੇ ਕਰ ਦਿੱਤੇ, ਇਸ ਕਰਕੇ ਅਸੀਂ ਅੰਕ ਵਾਲਾ ਏਕਾ ਲਿਖਿਆ, ਵੀ ਇਹਦੇ ਤੁਸੀਂ ਟੁਕੜੇ ਨਹੀਂ ਕਰ ਸਕਦੇ। ਜੇ ਅਸੀਂ ਅੱਖਰਾਂ ਵਿੱਚ ਇੱਕ ਲਿਖਦੇ, ਤੁਸੀਂ ਇਹਦੇ ਚਾਰ ਹਿੱਸੇ ਆਰਾਮ ਨਾਲ ਕਰ ਦੇਣੇ ਸੀ। ਈੜੀ ਵੱਖਰੀ ਕਰ ਦਿੰਦੇ, ਈੜੀ ਦੀ ਸਿਹਾਰੀ ਵੱਖਰੀ ਕਰ ਦਿੰਦੇ, ਕੱਕਾ ਵੱਖਰਾ ਕਰ ਦਿੰਦੇ, ਕੱਕੇ ਵਿੱਚੋਂ ਐੜਾ ਤੁਸੀਂ ਹੋਰ ਕੱਢ ਲੈਣਾ ਸੀ, ਇਹਦੇ ਵੀ ਟੁਕੜੇ ਕਰ ਦੇਣੇ ਸਨ। ਇਸ ਵਾਸਤੇ ਅਸੀਂ ਅੰਕ ਵਾਲਾ ਏਕਾ ਲਗਾਇਆ ਹੈ, ਵੀ ਉਹ ਪਰਮਾਤਮਾ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰੇ ਉਹਦੇ ਹੁਕਮ ਦੇ ਅੰਦਰ ਹਨ। ਜਿਵੇਂ ਉਸ ਨੂੰ ਪਾਉਂਦਾ ਹੈ, ਉਵੇਂ ਹੀ ਸਾਰਿਆਂ ਨੂੰ ਉਹ ਚਲਾਉਂਦਾ ਹੈ। ਸੋ ਇੱਕ ਓਅੰਕਾਰ, ਇੱਕ ਅਦੁੱਤੀ ਹੈ, ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਤਨਾਮ,
ਸੋ ਸਤ ਨਾਮ, ਸਤ ਦਾ ਅਰਥ ਇੱਥੇ ਹੈ ਜੋ ਸਦਾ ਹੈ। ਇੱਕ ਤਾਂ ਸੱਚ ਦੇ ਬਰਾਬਰ ਝੂਠ ਹੈ, ਉਹ ਦੋ ਹਨ, ਪਰ ਇਹ ਜਿਹੜਾ ਸੱਤ ਹੈ, ਇਹਦਾ ਭਾਵ ਜੋ ਸਦਾ ਹੈ। ਇੱਕ ਪਰਮਾਤਮਾ ਦੇ ਗੁਣ ਵੀ ਮੰਨੇ ਹਨ, ਸੱਤ ਚਿੱਤ ਅਤੇ ਆਨੰਦ, ਵੀ ਉਹ ਸੱਤ ਹੈ, ਉਹ ਚੇਤਨ ਹੈ, ਉਹ ਆਨੰਦ ਸਰੂਪ ਹੈ। ਇਸੇ ਤਰ੍ਹਾਂ ਹੀ ਜੀਵ ਦੇ ਵਿੱਚ ਮੰਨ ਲਿਆ ਵੀ ਅਸਤੀ ਭਾਂਤੀ ਪ੍ਰੇਅ ਹੈ, ਪਰ ਇਹ ਜਿਹੜਾ ਸੱਤ ਹੈ, ਇਉਂ ਕਹਿ ਲਈਏ ਵੀ ਸੱਤ ਚਿੱਤ ਆਨੰਦ ਦਾ ਵੀ ਜੋ ਸੱਤ ਹੈ, ਬਹੁਤ ਡੂੰਘੀ ਵਿਚਾਰ ਹੈ। ਬੁੱਧੀ ਨੂੰ ਬਹੁਤ ਸੂਖਮ ਵਿਚਾਰ ਵਿੱਚ ਲਿਜਾਣਾ ਪਵੇਗਾ ਵੀ ਸੱਤ ਚਿੱਤ ਆਨੰਦ, ਇਹ ਪਰਮਾਤਮਾ ਦੇ ਗੁਣ ਮੰਨੇ ਹਨ ਜੋ ਉਹਦੇ ਵਿੱਚ ਸਦਾ ਰਹਿੰਦੇ ਹਨ। ਪਰ ਉਹ ਪਰਮਾਤਮਾ ਜੋ ਸੱਤ ਚਿੱਤ ਆਨੰਦ ਦਾ ਵੀ ਸੱਤ ਹੈ, ਉਸ ਤੋਂ ਵੀ ਪਰੇ ਹੈ, ਕਹਿਣ ਤੋਂ ਵੀ ਪਰੇ ਹੈ, ਸੋਚਣ ਤੋਂ ਵੀ ਪਰੇ ਹੈ। ਉਸ ਨੂੰ ਕਿਹਾ ਹੈ ਵੀ ਸੱਤ ਚਿੱਤ ਆਨੰਦ ਦਾ ਵੀ ਜੋ ਸੱਤ ਹੈ, ਜੋ ਸਦਾ ਹੈ ਇੱਕ ਰਸ। ਅਤੇ ਨਾਮ ਕਹੀਏ ਜੋ ਸਾਰੇ ਪ੍ਰਸਿੱਧ ਹੈ, ਬੀਜ ਮੰਤਰ ਸਰਬ ਕੋ ਗਿਆਨ, ਜਿਸ ਦਾ ਸਾਰਿਆਂ ਨੂੰ ਗਿਆਨ ਹੈ, ਜੋ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਜਿਹਦੀ ਸੱਤਾ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ। ਸੋ ਐਸਾ ਉਹ ਪਰਮਾਤਮਾ ਨਾਮ ਸਾਰੇ ਪ੍ਰਸਿੱਧ ਹੈ। ਅਤੇ ਨਾਮ ਸ਼ਬਦ ਗੁਰਬਾਣੀ ਅੰਦਰ ਜਿੱਥੇ ਸਤਿਗੁਰੂ ਜੀ ਨੇ ਵਰਤਿਆ, ਉੱਥੇ ਨਾਮ ਦਾ ਭਾਵ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਜੋ ਸਮੁੱਚੀ ਤਾਕਤ ਹੈ, ਉਤਪਤੀ ਪਾਲਣਾ ਲੈਤਾ ਕਰਨ ਦੀ, ਸਾਰੇ ਸੰਸਾਰ ਦੀ ਰਚਨਾ ਕਰਨੀ, ਸਭ ਨੂੰ ਰੋਜੀ ਦੇਣੀ ਇਤਿਹਾਦਿ, ਉਹ ਸਾਰੀ ਸੰਪੂਰਨ ਸ਼ਕਤੀ ਨੂੰ ਸਤਿਗੁਰੂ ਜੀ ਨੇ ਨਾਮ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਸੋ ਨਾਮ ਜੋ ਸਾਰੇ ਪ੍ਰਸਿੱਧ ਹੈ, ਉਹਦਾ ਨਾਮ, ਬਾਕੀ ਜੋ ਮਾਇਆ ਦੇ ਨਾਮ ਅਤੇ ਰੂਪ ਹਨ, ਇਹ ਸਾਰੇ ਹੀ ਨਾਸ਼ਵੰਤ ਹਨ। ਸਰੀਰਾਂ ਦੇ ਨਾਮ ਅਤੇ ਰੂਪ ਵੀ ਨਾਸ਼ਵੰਤ ਹਨ। ਜੋ ਸਦਾ ਹੈ, ਜੋ ਸੱਤ ਚਿੱਤ ਆਨੰਦ ਦਾ ਵੀ ਸੱਤ ਹੈ, ਜੋ ਸੰਪੂਰਨ ਤਾਕਤ ਦਾ ਮਾਲਕ ਹੈ,
ਕਰਤਾ ਪੁਰਖ,
ਸੋ ਕਰਤਾ ਜੋ ਸਾਰਿਆਂ ਦਾ ਕਰਤਾ ਹੈ, ਉਸ ਨੂੰ ਕਿਸੇ ਨੇ ਨਹੀਂ ਪੈਦਾ ਕੀਤਾ, ਨਾ ਤਿਸ ਬਾਪ ਨਾ ਮਾਏ ਕਿਨ ਚੂ ਜਾਇਆ, ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ। ਉਹ ਜਨਮ ਮਰਨ ਤੋਂ ਰਹਿਤ ਹੈ, ਜਨਮ ਨਾ ਮਰੇ ਆਵੇ ਨਾ ਜਾਏ, ਨਾਨਕ ਆ ਪ੍ਰਭ ਰਹਿਆ ਸਮਾਏ। ਉਹ ਸਾਰਿਆਂ ਦਾ ਕਰਤਾ ਆਪ ਹੈ, ਸਾਰਿਆਂ ਦੀ ਰੋਜ਼ੀ ਰੂਪੀ ਤਾਰ ਉਹਦੇ ਕਰ ਹੱਥ ਵਿੱਚ ਹੈ, ਐਸਾ ਉਹ ਪਰਮਾਤਮਾ। ਪੁਰਖ ਕਹੀਏ ਪੂਰਨ ਹੈ, ਸਾਰੇ ਹੀ ਅਧੂਰੇ ਹਨ, ਨਾਨਕ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਪੁਰਖ ਦਾ ਅਰਥ ਹੈ ਪੂਰਨ, ਉਹ ਸੰਪੂਰਨ ਹੈ। ਬਾਕੀ ਅਸੀਂ ਜਿੰਨੇ ਆਪਣੇ ਆਪ ਨੂੰ ਪੁਰਖ ਕਹਾਉਂਦੇ ਹਾਂ, ਬੰਦੇ ਕਹਾਉਂਦੇ ਹਾਂ, ਸਾਡੇ ਵਿੱਚ ਅਧੂਰਾਪਨ ਹੈ। ਉਹ ਪੂਰਨ ਤਾਂ ਪਰਮਾਤਮਾ ਹੀ ਹੈ। ਪੁਰਖ ਦਾ ਅਰਥ ਹੈ ਪੌਰਖ ਵਾਲਾ, ਬਲ ਵਾਲਾ, ਜਿਸ ਤੋਂ ਸਾਰੀਆਂ ਸ਼ਕਤੀਆਂ ਪੈਦਾ ਹੁੰਦੀਆਂ ਹਨ। ਪੁਰਖ ਜੋ ਆਕਾਸ਼ ਦੇ ਵਾਂਗ ਸਾਰੇ ਪੂਰਨ ਹੈ, ਐਸਾ ਜੋ ਪਰਮਾਤਮਾ ਹੈ, ਉਹਦੇ ਲੱਛਣ ਸਤਿਗੁਰੂ ਜੀ ਨੇ ਇਸ ਅੰਮ੍ਰਿਤਮਈ ਬਾਣੀ ਵਿੱਚ ਦਰਸਾਏ ਹਨ।
ਨਿਰਭਉ ਨਿਰਵੈਰ,
ਸੋ ਉਸ ਨੂੰ ਕਿਸੇ ਦਾ ਡਰ ਨਹੀਂ ਹੈ, ਬਾਕੀ ਸੰਸਾਰ ਸਾਰਾ ਭੈ ਵਿੱਚ ਹੈ। ਸੰਸਾਰ ਤਾਂ ਭੈ ਵਿੱਚ ਹੈ ਹੀ, ਜਿਹੜੇ ਸੰਸਾਰ ਦਾ ਪ੍ਰਬੰਧ ਚਲਾਉਣ ਵਾਲੇ, ਜਿਸ ਮਹਾਂਦੇਵ ਨੂੰ ਕਈਆਂ ਨੇ ਮਹਾਂਕਾਲ ਕਿਹਾ ਹੈ, ਉਸ ਮਹਾਂਕਾਲ ਦਾ ਵੀ ਉਹ ਮਹਾਂਕਾਲ ਹੈ। ਦਸ਼ਮੇਸ਼ ਪਿਤਾ ਜੀ ਫਰਮਾਉਂਦੇ ਮਹਾਂਕਾਲਨ ਕੋ ਮਹਾਂਕਾਲ ਹੋ। ਮਹਾਂਕਾਲਨ ਕੋ ਮਤਲਬ ਇਹੋ ਜਿਹੇ ਮਹਾਂਕਾਲ ਅਨੇਕਾਂ ਹੀ ਹਨ, ਅਤੇ ਇਹਨਾਂ ਸਾਰੇ ਮਹਾਂਕਾਲ ਕਹਾਉਣ ਵਾਲਿਆਂ ਦਾ ਉਹ ਮਹਾਂਕਾਲ ਹੈ, ਇਹਨਾਂ ਦਾ ਵੀ ਕਾਲ ਕਰਨ ਵਾਲਾ ਹੈ, ਐਸਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਇਹ ਸਾਰੇ ਉਹਦੇ ਭੈ ਅੰਦਰ ਹਨ, ਸਾਰੇ ਭੈ ਪੀਤ ਹਨ, ਸਾਰੇ ਮੌਤ ਤੋਂ ਡਰਦੇ ਹਨ, ਪਰ ਉਹ ਪਰਮਾਤਮਾ ਨਿਰਭਉ ਹੈ, ਉਸ ਨੂੰ ਕਿਸੇ ਦਾ ਭੈ ਨਹੀਂ ਹੈ, ਅਤੇ ਨਿਰਵੈਰ, ਉਹਦਾ ਕਿਸੇ ਨਾਲ ਵੈਰ ਵੀ ਨਹੀਂ। ਸਾਰਿਆਂ ਅੰਦਰ ਉਹਦੀ ਜੋਤ, ਉਹਦੀ ਸੱਤਾ ਵਰਤ ਰਹੀ ਹੈ, ਸਾਰਿਆਂ ਅੰਦਰ ਉਹ ਆਪ ਬਿਰਾਜਮਾਨ ਹੈ, ਇਸ ਕਰਕੇ ਉਹਦਾ ਕਿਸੇ ਦੇ ਨਾਲ ਵੈਰ ਨਹੀਂ।
ਅਕਾਲ ਮੂਰਤ,
ਉਹਦਾ ਸਰੂਪ ਕੈਸਾ ਹੈ, ਉਹਦੀ ਹੋਂਦ ਕੈਸੀ ਹੈ। ਅਕਾਲ, ਉਹ ਕਾਲ ਤੋਂ ਰਹਿਤ ਹੈ, ਕਾਲ ਰਹਿਤ ਅਨਕਾਲ ਸਰੂਪਾ। ਬਾਕੀ ਸਾਰਾ ਸੰਸਾਰ ਕਾਲ ਨਾਮ ਮੌਤ ਦਾ ਵੀ ਹੈ, ਕਾਲ ਨਾਮ ਸਮੇਂ ਦਾ ਵੀ ਹੈ, ਸਮੇਂ ਦੇ ਅਧੀਨ ਹੈ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਪਰ ਉਹ ਕਾਲ ਸਮੇਂ ਨੂੰ ਵੀ ਬਣਾਉਣ ਵਾਲਾ, ਸਮੇਂ ਦੀ ਹੱਦਬੰਦੀ ਤੋਂ ਵੀ ਪਰੇ ਹੈ, ਐਸਾ ਉਹ ਅਕਾਲ ਹੈ। ਮੌਤ ਤੋਂ ਰਹਿਤ ਹੈ, ਜਨਮ ਮਰਨ ਤੋਂ ਰਹਿਤ ਹੈ, ਕਾਲ ਸਮੇਂ ਦੀ ਹੱਦਬੰਦੀ ਤੋਂ ਰਹਿਤ ਹੈ। ਮੂਰਤ ਨਾਮ ਹੁੰਦਾ ਹਸਤੀ ਦਾ ਜਾਂ ਵਜੂਦ ਦਾ, ਉਹਦੀ ਐਸੀ ਹਸਤੀ ਹੈ, ਉਹਦਾ ਐਸਾ ਵਜੂਦ ਹੈ।
ਅਜੂਨੀ ਸੈ ਭੰਗ,
ਸੋ ਹੋਰ ਉਹਦੇ ਗੁਣ ਦੱਸਦੇ ਹਨ। ਅਜੂਨੀ, ਉਹ ਜੂਨੀਆਂ ਦੇ ਵਿੱਚ ਨਹੀਂ ਆਉਂਦਾ, ਉਹ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ, ਜਨਮ ਮਰਨ 'ਤੇ ਰਹਿਤ ਨਾਰਾਇਣ। ਸੈ ਭੰਗ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਸਨੇ ਸਾਰਿਆਂ ਨੂੰ ਪੈਦਾ ਕੀਤਾ ਹੈ, ਪਰ ਉਸ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ, ਉਹ ਸੈ ਭੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ।
ਗੁਰ ਪ੍ਰਸਾਦ,
ਸੋ ਗੁਰ ਚੇਤਨ ਹੈ, ਜਿਹਦੀ ਚੇਤਨ ਸੱਤਾ ਸਾਰਿਆਂ ਵਿੱਚ ਆਈ ਹੋਈ ਹੈ। ਸਭ ਮਹਿ ਜੋਤ, ਜੋਤ ਹੈ ਸੋਏ। ਪ੍ਰਸਾਦ ਕਹੀਏ ਉਹ ਪਰਮ ਆਨੰਦ ਸਰੂਪ ਹੈ। ਗੁਰ ਪ੍ਰਸਾਦ, ਜਿਸ ਦੀ ਪ੍ਰਾਪਤੀ ਗੁਰੂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਹੋ ਸਕਦੀ ਹੈ। ਭਾਈ ਰੇ, ਗੁਰ ਬਿਨ ਗਿਆਨ ਨਾ ਹੋਏ, ਪੂਛੋ ਬ੍ਰਹਮ ਨਾਰਦੈ ਵੇਦ ਵਿਆਸੈ ਕੋਏ, ਬਿਨ ਗੁਰ ਪੂਰੇ ਨਾਹੀਂ ਉਧਾਰ, ਬਾਬਾ ਨਾਨਕ ਆਖੈ ਇਹੋ ਵਿਚਾਰ। ਜਦੋਂ ਗੁਰੂ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣਾਂਗੇ, ਉਦੋਂ ਫਿਰ ਉਸ ਪਰਮਾਤਮਾ ਦੇ ਜਿਹਦੇ ਐਸੇ ਗੁਣ ਹਨ ਉਹਦੀ ਪ੍ਰਾਪਤੀ ਹੋਏਗੀ। ਅਗਲੀ ਵਿਚਾਰ ਸਰਵਣ ਕਰੀਏ।
ਜੀਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ।
ਜਗਿਆਸੂ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਪਰਲੋਕ ਦੇ ਦੁੱਖ ਸੁਣ ਕੇ ਮੇਰਾ ਜੀ ਡਰ ਰਿਹਾ ਹੈ, ਮੈਨੂੰ ਡਰ ਲੱਗਦਾ ਹੈ। ਅੱਗੇ ਪਰਲੋਕ ਅੰਦਰ ਧਰਮ ਰਾਜ ਬਹੁਤ ਕਰੜੇ ਸੁਭਾਅ ਦਾ, ਕਰੜੋ ਧਰਮ ਰਾਜਾ, ਸੁਣਿਆ ਹੈ ਵੀ ਬੜੇ ਕਰੜੇ ਸੁਭਾਅ ਦਾ ਹੈ, ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਰੱਤੀਓ ਮਾਸਾ ਤੋਲ ਕਢਾਵਣਿਆ, ਰੱਤੀ ਰੱਤੀ ਮਾਸੇ ਮਾਸੇ ਦਾ ਉਹ ਹਿਸਾਬ ਲੈਂਦਾ ਹੈ। ਘੜੀ ਘੜੀ ਕਾ ਲੇਖਾ ਮੰਗੇ, ਇੱਕ ਘੜੀ ਘੜੀ ਦਾ ਉਹ ਹਿਸਾਬ ਮੰਗਦਾ ਹੈ। ਅਤੇ ਫਿਰ ਪਰਲੋਕ ਅੰਦਰ ਸਜਾਵਾਂ ਵੀ ਅਨੇਕ ਤਰ੍ਹਾਂ ਦੀਆਂ ਲਿਖੀਆਂ ਹਨ। ਜਿਹੋ ਜਿਹੇ ਕੋਈ ਲੋਕ ਕਰਮ ਕਰਦੇ ਹਨ, ਉਹਨਾਂ ਕਰਮਾਂ ਅਨੁਸਾਰ ਜੀਵਾਂ ਨੂੰ ਸੁੱਖ ਅਤੇ ਦੁੱਖ ਮਿਲਦੇ ਹਨ। ਪਾਪ ਕਰਨ ਵਾਲਿਆਂ ਨੂੰ ਸਜ਼ਾ ਮਿਲਦੀ ਹੈ। ਫੁਰਮਾਇਆ ਹੈ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗੁਣ ਪੱਛੋ ਤਾਵਣਾ। ਅੱਗੇ ਪ੍ਰਲੋਕ ਅੰਦਰ ਬੜੀਆਂ ਸਜਾਵਾਂ ਵੀ ਹਨ ਪਾਪੀਆਂ ਵਾਸਤੇ। ਅਤੇ ਮਹਾਰਾਜ, ਲੇਖੇ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਨਹਾਰ। ਜੇ ਸਾਡਾ ਹਿਸਾਬ ਕੀਤਾ ਜਾਵੇ, ਲੇਖਾ ਕੀਤਾ ਜਾਵੇ, ਅਸੀਂ ਤਾਂ ਖਿਨ ਖਿਨ ਕਾਲ ਵਿਖੇ ਭੁੱਲਨਹਾਰ ਹਾਂ, ਕਦੀ ਛੁਟਕਾਰਾ ਹੋ ਹੀ ਨਹੀਂ ਸਕਦਾ। ਇਸ ਵਾਸਤੇ ਸਾਡਾ ਜੀ ਡਰ ਰਿਹਾ ਹੈ, ਕਿਹਦੇ ਕੋਲ ਮੈਂ ਜਾ ਕੇ ਆਪਣੀ ਪੁਕਾਰ ਕਰਾਂ, ਕਿਹਦੇ ਕੋਲ ਆਪਣਾ ਦੁੱਖ ਦੱਸਾਂ ਕਿ ਪਰਲੋਕ ਦੇ ਦੁੱਖਾਂ ਤੋਂ ਮੇਰਾ ਬਚਾਅ ਹੋ ਜਾਵੇ।
ਦੁੱਖ ਵਿਸਾਰਣ ਸੇਵਿਆ, ਸਦਾ ਸਦਾ ਦਾਤਾਰ।
ਅੱਗੇ ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਪਰਮਾਤਮਾ ਸਾਰੇ ਦੁੱਖਾਂ ਨੂੰ ਭੁਲਾ ਦੇਣ ਵਾਲਾ, ਵਿਸਾਰਨ ਵਾਲਾ, ਨਿਵਿਰਤ ਕਰਨ ਵਾਲਾ ਹੈ। ਜਿਨ੍ਹਾਂ ਨੇ ਉਸ ਨੂੰ ਸੇਵਿਆ, ਉਸ ਨੂੰ ਆਰਾਧਿਆ ਹੈ, ਉਹ ਪਰਮਾਤਮਾ ਪਹਿਲਾਂ ਵੀ ਹੁਣ ਵੀ ਸਦਾ ਸਦਾ ਉਹ ਦਾਤਾਰ ਹੈ, ਉਹ ਦਾਤਾ ਬਖਸ਼ਣ ਵਾਲਾ ਹੈ, ਸਦਾ ਹੀ ਉਹ ਬਖਸ਼ੰਦ ਹੈ। ਕੋਟ ਖਤੇ ਖਿਨ ਬਖਸ਼ਣਹਾਰ, ਕਰੋੜਾਂ ਹੀ ਗੁਨਾਹ ਇੱਕ ਖਿਨ ਦੇ ਵਿੱਚ ਬਖਸ਼ਣ ਵਾਲਾ ਹੈ। ਸਾਰੀਆਂ ਦਾਤਾਂ ਸਦਾ ਹੀ ਇਸ ਲੋਕ ਅੰਦਰ ਵੀ ਅਤੇ ਪਰਲੋਕ ਅੰਦਰ ਵੀ, ਪਹਿਲਾਂ ਵੀ ਅਤੇ ਹੁਣ ਵੀ ਅਤੇ ਸਦਾ ਲਈ ਉਹ ਦਾਤਾਰ ਹੈ।
ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ।
ਉਹ ਨਿਤ ਨਵਾਂ ਹੈ, ਉਹ ਕਦੀ ਬੁੱਢਾ ਨਹੀਂ ਹੁੰਦਾ, ਕਦੀ ਪੁਰਾਣਾ ਨਹੀਂ ਹੁੰਦਾ, ਕਦੀ ਉਹ ਮਰਦਾ ਨਹੀਂ, ਉਹ ਨਿਤ ਨਵੀਨ ਸਦਾ ਇੱਕੋ ਜਿਹਾ ਹੀ ਰਹਿੰਦਾ ਹੈ। ਉਹ ਸਦਾ ਸਦਾ ਦਾਤਾਰ, ਸਦਾ ਹੀ ਦਾਤਾ ਬਖਸ਼ਣ ਵਾਲਾ ਹੈ।
ਰਹਾਉ ਅਨਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ।
ਸੋ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਹੇ ਜੀਵ ਰੂਪ ਇਸਤਰੀ, ਤੂੰ ਸਾਡੀ ਸਿੱਖਿਆ ਸੁਣ, ਸਰਦਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ, ਭਾਵਨਾ ਦੇ ਨਾਲ ਸੁਣ, ਜੇ ਸਾਡੀ ਸਿੱਖਿਆ ਨੂੰ ਸੁਣੇ ਤਾਂ ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਉਹ ਸਿੱਖਿਆ ਕੀ ਹੈ? ਅਨ ਦਿਨ ਸਾਹਿਬ ਸੇਵੀਐ, ਅਨ ਦਿਨ ਦਿਨ ਰਾਤ ਉਸ ਮਾਲਕ ਵਾਹਿਗੁਰੂ ਦੀ ਆਰਾਧਨਾ ਕਰੀਏ, ਉਹਦਾ ਨਾਮ ਜਪੀਏ। ਇੱਕ ਨਿਮਖ ਨਾ ਕੀਜੈ ਟੀਲਾ, ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਟੀਲਾ। ਹਰ ਸਮੇਂ ਉਸ ਦੀ ਆਰਾਧਨਾ ਕਰੀਏ, ਅਤੇ ਉਹ ਪਰਮਾਤਮਾ ਹੀ ਸਮਰੱਥ ਹੈ ਜਿਹਦਾ ਨਾਂ ਸੁਣ ਕੇ ਜਮਦੂਤ ਛੱਡ ਜਾਂਦੇ ਹਨ। ਉਹ ਅੰਤ ਨੂੰ ਛਡਾਉਣ ਵਾਲਾ ਹੈ, ਉਹ ਕੋਟਾਂ ਹੀ ਗੁਨਾਹ ਬਖਸ਼ਣ ਵਾਲਾ ਹੈ।
ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ।
ਇਹ ਕਾਮਣੀ, ਇਹ ਜਗਿਆਸੂ ਰੂਪ ਇਸਤਰੀ, ਸਾਡੀ ਸਿੱਖਿਆ ਨੂੰ ਮਨ ਕਰਕੇ ਸੁਣ। ਭਾਵਨਾ ਅਤੇ ਸ਼ਰਧਾ ਰੂਪੀ ਕੰਨਾਂ ਦੇ ਨਾਲ, ਧਿਆਨ ਦੇ ਨਾਲ ਸੁਣ। ਉਹਦਾ ਨਾਮ ਜਪਣੇ ਕਰਕੇ ਹੀ ਪਾਰ ਉਤਾਰਾ ਹੋਏਗਾ।
ਦਿਆਲ ਤੇਰੇ ਨਾਮ ਤਰਾ, ਸਦ ਕੁਰਬਾਨ ਜਾਉ।
ਹੇ ਪਰਮਾਤਮਾ, ਤੂੰ ਬਹੁਤ ਵੱਡਾ ਦਿਆਲੂ ਹੈ, ਤੇਰੇ ਵਰਗਾ ਕੋਈ ਦਿਆਲੂ ਹੋ ਨਹੀਂ ਸਕਦਾ। ਤੇਰਾ ਨਾਮ ਜਪ ਕੇ ਹੀ ਉਧਾਰ ਹੋ ਸਕਦਾ ਹੈ। ਤੇਰਾ ਏਕ ਨਾਮ ਤਾਰੇ ਸੰਸਾਰ, ਤੇਰੇ ਇੱਕ ਨਾਮ ਦੀ ਐਸੀ ਵਡਿਆਈ ਹੈ ਕਿ ਸਾਰੇ ਸੰਸਾਰ ਨੂੰ ਤਾਰ ਦਿੰਦਾ ਹੈ। ਅਤੇ ਜਿਹੜੇ ਨਾਮ ਜਪਣ ਵਾਲੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਵਸਿਆ ਹੈ, ਗੁਰਮੁਖ ਕੋਟ ਉਧਾਰ ਦਾ ਦੇ ਨਾਵੈ ਏਕ ਕਣੀ, ਵੀ ਉਹ ਨਾਮ ਦੀ ਕਮਾਈ ਕਿਣਕਾ ਮਾਤਰ ਦੇ ਕੇ ਕਰੋੜਾਂ ਦਾ ਉਧਾਰ ਕਰਨ ਵਾਸਤੇ ਸਮਰੱਥ ਹੋ ਜਾਂਦੇ ਹਨ। ਛੁੱਟੇ ਤਾਕੈ ਬੋਲ ਸਾਹਿਬ ਨਦਰ ਜਿਸ, ਜਿਸ 'ਤੇ ਪਰਮਾਤਮਾ ਦੀ ਨਦਰ ਹੈ, ਅਤੇ ਨਦਰ ਦੀ ਨਿਸ਼ਾਨੀ ਹੈ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਨਿਸ਼ਾਨੀ ਇਹ ਹੈ ਵੀ ਜਿਸ 'ਤੇ ਉਹਦੀ ਮਿਹਰ ਹੋਵੇ, ਉਹਦੀ ਬੰਦਗੀ ਕਰਦਾ ਹੈ, ਉਹਦਾ ਨਾਮ ਜਪਦਾ ਹੈ। ਸੋ ਜਿਨ੍ਹਾਂ 'ਤੇ ਪ੍ਰਭੂ ਦੀ ਮਿਹਰ ਹੈ, ਜੋ ਸਿਮਰਨ ਵਿੱਚ ਜੁੜੇ ਹੋਏ ਹਨ, ਉਹਨਾਂ ਦੇ ਬਚਨਾਂ ਦੇ ਨਾਲ ਹੀ ਛੁਟਕਾਰਾ ਹੋ ਜਾਂਦਾ ਹੈ। ਅਤੇ ਬਚਨਾਂ ਨਾਲ ਵੀ, ਅਤੇ ਸਤਿਗੁਰੂ ਜੀ ਹੋਰ ਬਖਸ਼ਿਸ਼ ਕਰਦੇ ਹਨ, ਜੇ ਕੋ ਜੀਉ ਕਹੇ ਉਹਨਾਂ ਕੋ ਤਿੰਨ ਜਮ ਕੀ ਤਲਬ ਨਾ ਹੋਈ। ਜੇ ਕੋਈ ਨਾਮ ਜਪਣ ਵਾਲਿਆਂ ਨੂੰ ਜੀ ਆਇਆ ਕਹਿ ਕੇ ਵੀ ਬੁਲਾਵੇ, ਉਸ ਨੂੰ ਵੀ ਫਿਰ ਧਰਮ ਰਾਜ ਤਲਬ ਨਹੀਂ ਕਰ ਸਕਦਾ, ਉਹਦੇ ਤੋਂ ਹਿਸਾਬ ਨਹੀਂ ਪੁੱਛ ਸਕਦਾ। ਐਸੀ ਨਾਮ ਦੀ ਵਡਿਆਈ ਹੈ। ਹੇ ਦਿਆਲੂ ਵਾਹਿਗੁਰੂ, ਤੇਰੇ ਨਾਮ ਕਰਕੇ ਹੀ ਮੈਂ ਤਰ ਸਕਦਾ ਹਾਂ। ਤੇਰਾ ਨਾਮ ਹੀ ਸਾਰਿਆਂ ਦਾ ਉਧਾਰ ਕਰਨ ਵਾਲਾ ਹੈ। ਤੇਰੇ ਨਾਮ ਤੋਂ, ਤੇਰੇ ਤੋਂ ਮੈਂ ਸਦਾ ਹੀ ਕੁਰਬਾਨ ਜਾਵਾਂ, ਸਦਾ ਹੀ ਬਲਿਹਾਰ ਜਾਂਦਾ ਹਾਂ।
ਰਹਾਉ ਸਰਬੰ ਸਾਚਾ ਏਕ ਹੈ, ਦੂਜਾ ਨਾਹੀਂ ਕੋਈ।
ਸੋ ਰਹਾਉ ਤੋਂ ਭਾਵ ਠਹਿਰਾਉ ਹੈ। ਇਹ ਸ਼ਬਦ ਵਿੱਚ ਚਾਰ ਰਹਾਉ ਸਤਿਗੁਰੂ ਜੀ ਨੇ ਉਚਾਰਨ ਕੀਤੇ ਹਨ, ਅਤੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਬਹੁਤੀ ਜੋ ਵਿਚਾਰ ਹੈ ਉਹ ਥੋੜ੍ਹੇ ਵਿੱਚ ਜਿਸ ਨੂੰ ਕਿਹਾ ਜਾਵੇ। ਇਸ ਕਰਕੇ ਵਿਦਵਾਨ ਕਹਿੰਦੇ ਕਿ ਰਹਾਉ ਦੀ ਪੰਕਤੀ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ। ਸਾਰਾ ਸ਼ਬਦ ਰਹਾਉ ਦੀਆਂ ਪੰਕਤੀਆਂ ਦੀ ਵਿਆਖਿਆ। ਇੱਥੇ ਹੁਣ ਸਤਿਗੁਰੂ ਜੀ ਨੇ ਚਾਰ ਰਹਾਉ ਉਚਾਰਨ ਕੀਤੇ ਹਨ। ਸੋ ਇਹਨਾਂ ਚਾਰ ਰਹਾਉ ਦੀਆਂ ਜੋ ਪੌੜੀਆਂ ਹਨ, ਇਹਨਾਂ ਵਿੱਚ ਸਤਿਗੁਰੂ ਜੀ ਨੇ ਬਹੁਤ ਹੀ ਗੁਹਜ ਜੋ ਭੇਦ ਹੈ ਉਹ ਦੱਸਿਆ ਹੈ। ਜਿਹਦਾ ਵਿਸਥਾਰ ਕੀਤਾ ਜਾਵੇ ਤਾਂ ਜਿੰਨਾ ਮਰਜ਼ੀ ਵਿਸਥਾਰ ਹੋ ਸਕਦਾ ਹੈ। ਸੋ ਹੁਣ ਸਤਿਗੁਰੂ ਮਹਾਰਾਜ ਦੂਸਰਾ ਰਹਾਉ ਉਚਾਰ ਕੇ ਅੱਗੇ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਸਰਬੰਗ ਸਾਚਾ ਏਕ ਹੈ, ਦੂਜਾ ਨਾ ਹੀ ਕੋਈ। ਸਦਾ ਹੀ ਉਹ ਸੱਚਾ ਇੱਕ ਪਰਮਾਤਮਾ ਹੈ, ਇੱਕ ਰਸ ਸਰਬੰਗ ਸਭ ਥਾਂ 'ਤੇ ਹਰ ਸਮੇਂ, ਉਹ ਇੱਕ ਸੱਚਾ ਪਰਮਾਤਮਾ ਹੈ। ਉਸ ਤੋਂ ਬਿਨਾਂ ਕੋਈ ਹੋਰ ਦੂਸਰਾ ਹੈ ਹੀ ਨਹੀਂ। ਤੁਝ ਦੇਵੜ ਦਾਤਾਰ ਨਾ ਸੁਝਈ, ਨਾ ਉਹਦੇ ਵਰਗਾ ਕੋਈ ਹੋਰ ਦਾਤਾ ਹੈ, ਨਾ ਉਹਦਾ ਕੋਈ ਹੋਰ ਸਰੀਕ ਹੈ। ਉਹ ਨਿਰਸਰੀਕ ਹੈ, ਉਹ ਸਰੀਕ ਤੋਂ ਵੀ ਰਹਿਤ ਹੈ। ਐਸਾ ਵਾਹਿਗੁਰੂ ਪਰਮੇਸ਼ਵਰ ਹੈ,
ਤਾ ਕੀ ਸੇਵਾ ਸੋ ਕਰੇ, ਜਾ ਕੋ ਨਦਰ ਕਰੇ।
ਸੋ ਜਿਸ 'ਤੇ ਪਰਮਾਤਮਾ ਨਦਰ ਕਰੇ, ਮਿਹਰ ਕਰੇ, ਉਹਦੀ ਸੇਵਾ, ਉਹਦੀ ਆਰਾਧਨਾ ਉਹੀ ਕਰ ਸਕਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਅਤੇ ਉਹਦੀ ਸੇਵਾ ਕਰਨੀ, ਉਹਦੇ ਦਰ ਦੀ ਸੇਵਾ ਕਰਨੀ, ਇਹ ਵੀ ਉਹਦੀ ਮਿਹਰ ਤੋਂ ਬਿਨਾਂ ਨਹੀਂ ਹੋ ਸਕਦੀ। ਸੇਵਾ ਕਰਤ ਮਨ ਨਿਰਮਲ ਹੋਵੇ, ਸੇਵਾ ਦੇ ਨਾਲ ਵੀ ਮਨ ਨਿਰਮਲ ਹੁੰਦਾ ਹੈ। ਮਨ ਤਨ ਸੁੱਧ ਜਪਤ ਹਰ ਨਾਏ, ਅਤੇ ਨਾਮ ਜਪਦਿਆਂ ਵੀ ਮਨ ਨਿਰਮਲ ਹੁੰਦਾ ਹੈ, ਇਹ ਸਰੀਰ ਦੀ ਵੀ ਸਫਲਤਾ ਹੁੰਦੀ ਹੈ। ਸੋ ਜਿਸ 'ਤੇ ਵਾਹਿਗੁਰੂ ਦੀ ਮਿਹਰ ਹੋਵੇ, ਉਹੀ ਫਿਰ ਸੇਵਾ ਅਤੇ ਸਿਮਰਨ ਵਿੱਚ ਜੁੜੇਗਾ।
ਖੁਦ ਬਾਜ ਪਿਆਰੇ ਕੇਵਰ ਸਾਵਡ ਆਈ ਦੇ।
ਹੇ ਵਾਹਿਗੁਰੂ ਪਰਮੇਸ਼ਰ, ਹੁਣ ਮੈਂ ਤੇਰੇ ਤੋਂ ਬਿਨਾਂ ਦੱਸੋ ਕਿਵੇਂ ਰਹਿ ਸਕਦਾ ਹਾਂ, ਤੇਰੇ ਬਿਨਾਂ ਮੈਂ ਰਹਿ ਹੀ ਨਹੀਂ ਸਕਦਾ। ਐਸੀ ਮੈਨੂੰ ਵਡਿਆਈ ਬਖਸ਼ੋ, ਐਸੀ ਮੇਰੇ 'ਤੇ ਬਖਸ਼ਿਸ਼ ਕਰ ਦਿਓ।
ਜਿਤ ਨਾਮ ਤੇਰੇ ਲਾਗ ਰਹਾਂ,
ਜਿਸ ਕਰਕੇ ਹਮੇਸ਼ਾ ਹੀ ਮੈਂ ਤੇਰੇ ਨਾਮ ਦੇ ਵਿੱਚ ਜੁੜਿਆ ਰਹਾਂ। ਕਦੀ ਵੀ ਤੇਰਾ ਨਾਮ ਮੈਨੂੰ ਨਾ ਵਿਸਰੇ, ਹਰ ਸਮੇਂ ਮੈਂ ਨਾਮ ਜਪਦਾ ਰਹਾਂ। ਇਹ ਆਪ ਜੀ ਮੇਰੇ 'ਤੇ ਬਖਸ਼ਿਸ਼ ਕਰੋ।
ਦੂਜਾ ਨਾਹੀਂ ਕੋਈ, ਜਿਸ ਆਗੇ ਪਿਆਰੇ ਜਾਏ ਕਹਾਂ।
ਸੁਹੇ ਪਿਆਰੇ ਸਤਿਗੁਰੂ ਜੀ, ਆਪ ਜੀ ਤੋਂ ਬਗੈਰ ਹੋਰ ਕੋਈ ਦੂਜਾ ਸਮਰੱਥ ਨਹੀਂ ਹੈ, ਜਿਹਦੇ ਕੋਲ ਜਾ ਕੇ ਮੈਂ ਆਪਣਾ ਦੁੱਖ ਕਹਾਂ। ਕਿਉਂਕਿ ਦੁੱਖ ਤਿਸੈ ਪਹਿ ਆਖੀਐ, ਸੁਖ ਜਿਸੈ ਹੀ ਪਾਸ। ਆਪਣਾ ਦੁੱਖ ਉਹਦੇ ਕੋਲ ਕਹੀਏ, ਜਿਹਦੇ ਕੋਲ ਪਹਿਲਾਂ ਹੀ ਸੁੱਖ ਹਨ, ਅਤੇ ਸਾਰੇ ਹੀ ਬਾਕੀ ਤਾਂ ਦੁਖੀ ਹਨ। ਸੰਸਾਰ ਦੇ ਪ੍ਰਬੰਧਕ ਦੇਵਤੇ ਉਹ ਵੀ ਦੁਖੀ ਹਨ, ਉਹ ਵੀ ਲੜਾਈ ਝਗੜਿਆਂ ਦੇ ਵਿੱਚ। ਸਵਰਗ ਦਾ ਰਾਜਾ ਇੰਦਰ ਉਹ ਵੀ ਦੁਖੀ ਹੈ, ਪਰ ਸਤਿਗੁਰੂ ਜੀ ਹੀ ਸਾਰੇ ਸੁੱਖਾਂ ਦੇ ਦਾਤੇ ਹਨ। ਸੋ ਤੁਹਾਥੋਂ ਬਗੈਰ ਹੋਰ ਕੋਈ ਹੈ ਨਹੀਂ ਸਮਰੱਥ, ਜਿਹਦੇ ਕੋਲ ਮੈਂ ਜਾ ਕੇ ਆਪਣਾ ਦੁੱਖ ਕਹਾਂ।
ਰਹਾਉ ਸੇਵੀ ਸਾਹਿਬ ਆਪਣਾ, ਅਵਰ ਨ ਜਾਂਚੋ ਕੋਈ।
ਉਹ ਐਸਾ ਮਾਲਕ ਜੋ ਸਾਰਿਆਂ ਦਾ ਆਪਣਾ ਆਪਾ ਰੂਪ ਹੈ, ਉਹ ਪਰਮਾਤਮਾ ਸਾਰਿਆਂ ਦਾ ਆਪਾ ਰੂਪ ਹੈ, ਆਪਣਾ ਆਪ ਹੈ। ਉਹਦੀ ਸੱਤਾ ਹੀ ਸਾਰਿਆਂ ਅੰਦਰ ਵਰਤ ਰਹੀ ਹੈ। ਇਸ ਕਰਕੇ ਜੇ ਆਰਾਧਨਾ ਕਰਨੀ ਹੈ ਤਾਂ ਉਸ ਮਾਲਕ ਵਾਹਿਗੁਰੂ ਦੀ ਆਰਾਧਨਾ ਕਰੀਏ, ਹੋਰ ਕਿਸੇ ਦੇ ਕੋਲੋਂ ਮੰਗੀਏ ਨਾ ਜਾ ਕੇ। ਬਾਕੀ ਤਾਂ ਸਾਰੇ ਹੀ ਮੰਗਦੇ ਹਨ, ਤੁਹਾਡੇ ਅੱਗੇ ਹੱਥ ਜੋੜ ਮੰਗਣ ਨੂੰ ਸਭ ਖਲੋਈ, ਸਭ ਜਿਹਦੇ ਕੋਲੋਂ ਮੰਗਦੇ, ਦੇਹ ਦੇਹ ਆਖੇ ਸਭ ਕੋਈ, ਸਾਰੇ ਹੀ ਜਿਹਦੇ ਕੋਲੋਂ ਮੰਗ ਰਹੇ ਹਨ। ਇਸ ਵਾਸਤੇ ਹੋਰ ਕਿਸੇ ਕੋਲੋਂ ਨਾ ਮੰਗੀਏ, ਹੋਰ ਕਿਸੇ ਤੋਂ ਨਾ ਜਾਚਨਾ ਕਰੀਏ। ਜੋ ਸਾਰੀਆਂ ਦਾਤਾਂ ਬਖਸ਼ਣ ਵਾਲਾ ਹੈ, ਇੱਕੋ ਹੀ ਦਾਤਾਰ, ਉਹਦੇ ਕੋਲੋਂ ਹੀ ਮੰਗਣਾ ਕਰੀਏ।
ਨਾਨਕ ਤਾ ਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ।
ਇਸ ਲਈ ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਮੈਂ ਤੇਰਾ ਨਾਮ ਜਪਾਂ, ਤੇਥੋਂ ਬਗੈਰ ਹੋਰ ਕਿਸੇ ਕੋਲੋਂ ਮੈਂ ਨਾ ਮੰਗਾਂ। ਅਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਅਖੀਰਲੀਆਂ ਪੰਕਤੀਆਂ ਕਿ ਅਸੀਂ ਉਹਨਾਂ ਦੇ ਦਾਸ ਹਾਂ ਜੋ ਨਾਮ ਜਪਦੇ ਹਨ, ਜੋ ਇੱਕ ਵਾਹਿਗੁਰੂ ਤੋਂ ਬਗੈਰ ਹੋਰ ਕਿਸੇ ਤੋਂ ਮੰਗਦੇ ਨਹੀਂ, ਜੋ ਇੱਕ ਦੀ ਸ਼ਰਨ ਵਿੱਚ ਰਹਿੰਦੇ ਹਨ। ਅਸੀਂ ਉਹਨਾਂ ਦੇ ਦਾਸ ਹਾਂ ਜਾਂ ਉਹਨਾਂ ਦੇ ਦਾਸ ਬਣ ਕੇ ਰਹੀਏ ਜੋ ਸਵਾਸ ਸਵਾਸ ਸਿਮਰਨ ਕਰਦੇ ਹਨ। ਬਿੰਦ ਬਿੰਦ ਚੁੱਕ ਚੁੱਕ ਹੋਏ, ਬਿੰਦ ਬਿੰਦ ਨਿੱਕੇ ਨਿੱਕੇ ਚੁੱਕ ਚੁੱਕ ਟੁਕੜੇ ਟੁਕੜੇ ਹੋ ਜਾਈਏ, ਭਾਵ ਕਿ ਉਹਨਾਂ ਤੋਂ ਬਲਿਹਾਰ ਜਾਈਏ, ਵਾਰਨੇ ਜਾਈਏ, ਕੁਰਬਾਨ ਜਾਈਏ ਜੋ ਤੇਰਾ ਨਾਮ ਜਪਦੇ ਹਨ।
ਸਾਹਿਬ ਤੇਰੇ ਨਾਮ ਵਿਟੋਹਾ, ਬਿੰਦ ਬਿੰਦ ਚੁੱਕ ਚੁੱਕ ਹੋਏ।
ਤੁਹਾਡੇ ਨਾਮ ਤੋਂ ਵੀ ਬਲਿਹਾਰ ਜਾਈਏ, ਵਾਰਨੇ ਜਾਈਏ, ਨਿੱਕੇ ਨਿੱਕੇ ਟੁਕੜੇ ਟੁਕੜੇ ਸੋ ਕੁਰਬਾਨ ਜਾਈਏ, ਬਲਿਹਾਰ ਜਾਈਏ। ਬਿੰਦ ਬਿੰਦ ਕਾਲ ਖਿਨ ਖਿਨ ਇੱਕ ਸਮਾਂ, ਬਿੰਦ ਸਮਾਂ ਬਹੁਤ ਥੋੜ੍ਹਾ ਸਮਾਂ ਮੰਨਿਆ, ਸੈਕਿੰਡ ਤੋਂ ਵੀ ਬਹੁਤ ਘੱਟ ਸਮਾਂ, ਉਹਨੂੰ ਬਿੰਦ ਕਹਿੰਦੇ ਹਾਂ। ਅਤੇ ਪੁਰਾਣੇ ਸਮਿਆਂ ਦੇ ਹਿਸਾਬ ਦੇ ਨਾਲ ਜੋ ਇੱਕ ਵਾਰ ਘੱਟ ਇਹ ਕਿਹਾ ਜਾਵੇ, ਇਹਦੇ ਵਿੱਚ ਚਾਰ ਬਿੰਦ ਬਣ ਜਾਂਦੇ ਹਨ। ਸੋ ਉਹ ਵਿਚਾਰ, ਸੋ ਬਹੁਤ ਘੱਟ ਸਮੇਂ ਪਾਓ ਕਿ ਸਦਾ ਹੀ ਤੁਹਾਤੋਂ ਹਰ ਸਮੇਂ ਇੱਕ ਖਿਨ ਵੀ, ਖਿਨ ਤੋਂ ਵੀ ਘੱਟ ਸਮਾਂ ਕਦੀ ਵੀ ਤੁਹਾਡਾ ਨਾਮ ਨਾ ਵਿਸਰੇ। ਤੇਰੇ ਤੋਂ ਸਦਾ ਹੀ ਬਲਿਹਾਰ ਜਾਈਏ, ਤੇਰੇ ਨਾਮ ਤੋਂ ਵੀ ਬਲਿਹਾਰ ਜਾਈਏ। ਪਹਿਲਾ ਹੈ ਵੀ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ, ਵੀ ਅਸੀਂ ਉਹਨਾਂ ਦੇ ਦਾਸ ਹਾਂ ਜੋ ਕਦੀ ਵੀ ਨਾਮ ਨਹੀਂ ਵਿਸਾਰਦੇ, ਉਹਨਾਂ ਤੋਂ ਵੀ ਵਾਰ ਨੇ, ਬਲਿਹਾਰ ਨੇ, ਟੁਕੜੇ ਟੁਕੜੇ ਆਪਣੇ ਸਰੀਰ ਨੂੰ ਕਰ ਦਈਏ, ਉਹਨਾਂ ਤੋਂ ਕੁਰਬਾਨ ਹੋ ਜਾਈਏ, ਬਲਿਹਾਰ ਜਾਈਏ ਨਾਮ ਜਪਣ ਵਾਲਿਆਂ ਤੋਂ। ਅਤੇ ਨਾਮ ਤੋਂ ਵੀ ਬਲਿਹਾਰ ਜਾਈਏ, ਜੋ ਪਰਮਾਤਮਾ ਦਾ ਨਾਮ ਹੈ ਵੀ ਉਸ ਤੋਂ ਵੀ ਖਿਨ ਖਿਨ ਕਾਲ ਵਿਖੇ ਸਦਾ ਹੀ ਵਾਰਨੇ, ਬਲਿਹਾਰਨੇ ਜਾਈਏ। ਇਹ ਚਾਰ ਸੌ ਪਦਾਂ ਵਾਲਾ ਸ਼ਬਦ, ਅੱਗੇ ਚਾਰ ਪਦਾਂ ਵਾਲੇ ਸ਼ਬਦ, ਸੋ ਚਾਰ ਰਹਾਓ ਸਤਿਗੁਰੂ ਜੀ ਨੇ ਸ਼ਬਦ ਵਿੱਚ ਉਚਾਰਨ ਕੀਤੇ। ਜੇ ਸ਼ਬਦ ਦਾ ਕੇਂਦਰੀ ਭਾਵ ਇਹ ਹੈ ਵੀ ਸੰਸਾਰ ਅੰਦਰ ਵੀ ਜੇ ਸਾਰੇ ਤੁਸੀਂ ਆਪਣੇ ਡਰ ਭੈ ਦੂਰ ਕਰਨੇ ਚਾਹੁੰਦੇ ਹੋ, ਜੇ ਪ੍ਰਲੋਕ ਅੰਦਰ ਵੀ ਤੁਸੀਂ ਜਮਾਂ ਦੇ ਡਰ ਤੋਂ ਬਚਣਾ ਚਾਹੁੰਦੇ ਹੋ, ਤਾਂ ਫਿਰ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਜੋ ਨਿੱਤ ਨਵਾਂ ਹੈ, ਜੋ ਸਦਾ ਇੱਕ ਰਸ, ਉਹ ਪਰਮਾਤਮਾ, ਉਹਦਾ ਨਾਮ ਜਪੀਏ, ਉਹਦੀ ਸ਼ਰਨ ਵਿੱਚ ਆਈਏ। ਅਤੇ ਨਾਮ ਜਪਣ ਵਾਲਿਆਂ ਤੋਂ ਵੀ ਬਲਿਹਾਰ ਜਾਈਏ ਅਤੇ ਉਹਦੇ ਨਾਮ ਤੋਂ ਵੀ ਬਲਿਹਾਰ ਜਾਈਏ। ਉਸ ਤੋਂ ਬਿਨਾਂ ਹੋਰ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੈ। ਇਹ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਹੈ। ਸਤਿਗੁਰੂ ਜੀ ਨੇ ਆਪਣੇ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆਪਣੇ ਦਰ ਦਾ ਕੂਕਰ ਹੋਣ ਦਾ ਮਾਣ ਬਖਸ਼ਿਆ। ਇਹ ਸਾਰੀਆਂ ਬਖਸ਼ਾਂ ਸਤਿਗੁਰੂ ਦਸ਼ਮੇਸ਼ ਪਿਤਾ ਜੀ ਦੀਆਂ, ਜੋ ਸਰਬੰਸ ਦਾਨੀ, ਜਿਨ੍ਹਾਂ ਨੇ ਸਾਡੇ 'ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ, ਜੋ ਖਾਲਸੇ ਦੇ ਪਿਤਾ ਹਨ ਅਤੇ ਪਿਤਾ ਵੀ ਬਹੁਤ ਦਿਆਲੂ ਹਨ, ਬਹੁਤ ਬਖਸ਼ਾਂ ਕਰਨ ਵਾਲੇ, ਉਹਨਾਂ ਦੀ ਬਖਸ਼ਿਸ਼ ਦਾ ਸਦਕਾ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਬਹੁਤ ਵੱਡੀ ਬਖਸ਼ਿਸ਼ ਦਾ ਸਦਕਾ ਹੈ। ਅਤੇ ਸਤਿਗੁਰੂ ਨੇ ਜਿਨ੍ਹਾਂ ਆਪਣੇ ਪਿਆਰਿਆਂ ਨੂੰ ਸੇਵਾਵਾਂ ਜ਼ਿੰਮੇਵਾਰੀਆਂ ਦਿੱਤੀਆਂ, ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਜੀ, ਅਤੇ ਜੋ ਸਮੁੱਚਾ ਪ੍ਰਬੰਧ ਕਰਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਸਤਿਗੁਰੂ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਹਨ, ਪ੍ਰਬੰਧ ਦਿੱਤਾ ਹੈ, ਉਹਨਾਂ ਦੇ ਰਾਹੀਂ ਹੀ ਸੇਵਾਵਾਂ ਜੋ ਹਨ ਉਹ ਪ੍ਰਾਪਤ ਹੁੰਦੀਆਂ ਹਨ। ਸੋ ਹਾਰਦਿਕ ਤੌਰ 'ਤੇ ਸਾਰਿਆਂ ਦਾ ਧੰਨਵਾਦ। ਅੱਗੇ ਜਿਵੇਂ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਜਿਵੇਂ ਜਿਵੇਂ ਸਮਾਂ ਮਿਲਦਾ ਰਹੇਗਾ, ਆਪ ਸੰਗਤਾਂ ਦੇ ਨਾਲ ਜਿਵੇਂ ਜਿਵੇਂ ਸਤਿਗੁਰੂ ਜੀ ਸੋਝੀ ਦੇਣਗੇ, ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ, ਜਿਵੇਂ ਸਤਿਗੁਰੂ ਜੀ ਜਣਾਉਂਦੇ ਹਨ, ਜੇਤੀ ਪ੍ਰਭ ਜਾਣਾਈ ਰਸਨਾ ਤੇਤ ਪਣੀ। ਜਿਤਨੀ ਵਡਿਆਈ ਸਤਿਗੁਰੂ ਜੀ ਜਣਾਉਂਦੇ ਹਨ, ਜਿਤਨੀ ਮਹਿਮਾ ਜਣਾਉਂਦੇ ਹਨ, ਰਸਨਾ ਦੁਆਰਾ ਉਤਨੀ ਹੀ ਕਹੀ ਜਾ ਸਕਦੀ ਹੈ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ।
ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।